ਲਾਹੌਰ ਸਹਿਰ ਜ਼ਹਿਰ ਕਹਿਰ ਸਵਾ ਪਹਿਰ।
ਸਤਿਗੁਰ ਨਾਨਕ ਦੇਵ ਜੀ ਸਾਹਿਬ ਸੰਗੇ ਜੀ ਲਾਹੌਰ ਸ਼ਹਿਰ ਜਦੋਂ ਆਏ ਹੈ ਉਸ ਵੇਲੇ ਕੀ ਵੇਖਿਆ ਮਹਾਰਾਜ ਜੀ ਨੇ, ਕਸਾਬ ਖਾਨੇ ਵਿਚ ਗਊਆਂ ਕਤਲ ਹੋ ਰਹੀਆਂ ਹਨ। ਉਹਨਾਂ ਗਊਆਂ ਕਤਲ ਹੁੰਦੀਆਂ ਨੂੰ ਵੇਖ ਕਰਕੇ ਅੰਤਰਜਾਮੀ ਸਤਿਗੁਰੂ ਨਾਨਕ ਦੇਵ ਜੀ ਦੇ ਬਚਨ ਇਸ ਵਾਸਤੇ ਰੱਖਿਆ ਵਾਸਤੇ ਆਪਦਾ ਅਵਤਾਰ ਹੋਇਆ ਹੈ ਮੁਲਕ ਦੀ ਤੇ ਲੋਕ ਇਹ ਕਸਾਈ ਗਊਆਂ ਨੂੰ ਮਾਰ ਰਹੇ ਹੈ, ਉਸ ਨੂੰ ਵੇਖ ਕੇ ਬਚਨੇ ਕਿਹਾ ਮਹਾਰਾਜ ਨੇ
ਲਾਹੌਰ
ਚੱਲ ਮਰਦਾਨਿਆਂ ਸਮਾਂ ਨਹੀਂ ਹੈ, ਹੁਣ ਜਦੋਂ ਛੇਵਾਂ ਸਰੂਪ ਧਾਰਾਂਗੇ ਉਦੋਂ ਦੰਡ ਦਿਆਂਗੇ ਜ਼ਾਲਮਾਂ ਨੂੰ, ਦਸਵਾਂ ਸਰੂਪ ਧਾਰ ਕੇ ਸੋਧਾਂਗੇ ਫਿਰ ਸਾਡਾ ਖਾਲਸਾ ਪੰਥ ਹੋਵੇਗਾ ਬਲੀ ਦੁਸ਼ਮਣਾਂ ਨੂੰ ਮਾਰਨ ਵਾਲਾ ਧਰਮ ਵਿਰੋਧੀਆਂ ਨੂੰ। ਇਹ ਬਚੇ ਕਹੇ ਉਸ ਵੇਲੇ ਫੇਰ ਵੀ
ਲਾਹੌਰ ਸਹਿਰ ਜ਼ਹਿਰ ਕਹਿਰ ਸਵਾ ਪਹਿਰ।
ਇਹ ਜਿਹੜਾ ਲਾਹੌਰ ਸਹਿਰ ਹੈ ਇਹ ਸਵਾ ਪਹਿਰ ਦਿਨ ਚੜ੍ਹਦੇ ਤੱਕ ਰੋਜ਼ ਕਹਿਰ ਵਰਗ ਜ਼ਹਿਰ ਵਰਗਾ ਕਹਿਰ ਵਰਤਿਆ ਕਰੇਗਾ। ਇਹ ਬਚਨ ਗੁਰੂ ਸਾਹਿਬ ਜੀ ਕਰ ਗਏ ਸਨ।
ਮਹੱਲਾ ਤੀਜਾ।
ਇਹ ਜਦੋਂ ਬਚਨ ਕੀਤੇ ਮਹਾਰਾਜ ਨੇ ਉਦੋਂ ਬਾਅਦ ਹਮੇਸ਼ਾ ਲਾਹੌਰ ਚ ਲੜਾਈ ਹੋਇਆ ਕਰੇ, ਸਵਾ ਪੈਰ ਦਿਨ ਚੜ੍ਹਦੇ ਤੱਕ ਕਈ ਘਰਾਣਿਆਂ ਦੇ ਘਰਾਣੇ ਕਤਲ ਹੋ ਕੇ ਮਰ ਜਾਇਆ ਕਰਨ। ਇਸ ਪ੍ਰਕਾਰ ਸਮਾਂ ਗੁਜ਼ਰ ਗਿਆ। ਫਿਰ ਗੁਰੂ ਨਾਨਕ ਸਾਹਿਬ ਜੀ ਜਿਸ ਵਕਤ ਕਰਤਾਰਪੁਰ ਸਾਹਿਬ ਚ ਆ ਕੇ ਬਸੇ ਹੈ, ਇਹ ਲਾਹੌਰ ਦੇ ਲੋਕ ਬਖਸ਼ਾਉਣ ਵਾਸਤੇ ਮਹਾਰਾਜ ਦੇ ਪਾਸ ਆਏ, ਜਿਨ੍ਹਾਂ ਦੀ ਬਾਬਤ ਗੁਰੂ ਰਾਮਦਾਸ ਸਾਹਿਬ ਜੀ ਲਿਖਿਆ, ਗੁਰ ਬਾਬੇ ਫਿਟਕੇ ਸੇ ਫਿੱਟੇ, ਗੁਰ ਅੰਗਦ ਕੀਤੇ ਕੁੜੀ ਆਰੇ, ਗੁਰ ਤੀਜੀ ਪੀੜੀ ਵਿਚਾਰਿਆ ਕਿ ਹੱਥੇ ਨਾ ਵਿਚਾਰੇ, ਗੁਰ ਚੌਥੀ ਪੀੜੀ ਟਿੱਕਾ ਤੇ ਨਿੰਦਕ ਦੁੱਖ ਸਭ ਤਾਰੇ। ਇਹ ਵਾਕ ਆਉਂਦੇ ਹਨ ਸਾਧ ਸਿੰਘ ਜੀ ਗੌੜੀ ਦੀ ਵਾਰ ਚ। ਇਸ ਪ੍ਰਕਾਰ ਗੁਰੂ ਨਾਨਕ ਸਾਹਿਬ ਨੇ ਕਿਹਾ ਭਾਈ ਸਿੱਖ ਬਣੋ ਬਖਸ਼ੇ ਜਾਓਗੇ। ਕਹਿੰਦੇ ਜੀ ਸਿੱਖੀ ਤਾਂ ਨੀ ਕਮਾ ਸਕਦੇ, ਬਖਸ਼ ਦਿਓ। ਮਹਾਰਾਜ ਕਹਿੰਦੇ ਤਾਂ ਫਿਰ ਕੂੜੇ ਹੋ ਤੁਸੀਂ ਜੇ ਸਿੱਖੀ ਨੀ ਕਮਾ ਸਕਦੇ। ਇਸ ਪ੍ਰਕਾਰ ਸਾਧ ਸਿੰਘ ਜੀ ਗੁਰੂ ਸਾਹਿਬ ਜੀ ਤੋਂ ਉਹ ਉਸੇ ਪ੍ਰਕਾਰ ਸਰਾਫੇ ਹੀ ਰਹੇ। ਫਿਰ ਗੁਰੂ ਅੰਗਦ ਸਾਹਿਬ ਦੇ ਪਾਸ ਆਏ, ਮਰਨ ਕੇ ਸਿੱਖੀ ਧਾਰੋ, ਝੂਠੇ ਬਣ ਗਏ ਸਿੱਖੀ ਧਾਰਨ ਵੱਲੋਂ। ਫਿਰ ਤੀਜੇ ਪਾਤਸ਼ਾਹ ਦੇ ਪਾਸ ਆਏ, ਉਦੋਂ ਗੁਰੂ ਰਾਮਦਾਸ ਸਾਹਿਬ ਦਾ ਚੂਨਾ ਮੰਡੀ ਚ ਲਾਹੌਰ ਚ ਜਨਮ ਹੋ ਗਿਆ ਸੀ। ਉਸ ਵਕਤ ਗੁਰੂ ਰਾਮਦਾਸ ਸਾਹਿਬ ਮਹਾਰਾਜ ਦੀ ਸ਼ਰਨ ਸਨ ਗੁਰੂ ਅਮਰਦਾਸ ਸਾਹਿਬ ਦੀ। ਗੁਰੂ ਰਾਮਦਾਸ ਜੀ ਜੋ ਸ਼ਰਨ ਸਨ, ਉਸ ਵੇਲੇ ਸਾਰੇ ਲਾਹੌਰੀਏ ਨਾਲ ਮਿਲ ਕੇ ਗੁਰੂ ਸਾਹਿਬ ਗੁਰੂ ਅਮਰਦਾਸ ਸਾਹਿਬ ਦੀ ਸ਼ਰਨ ਪਏ ਤੀਜੇ ਪਾਤਸ਼ਾਹ ਦੇ। ਤੀਜੇ ਪਾਤਸ਼ਾਹ ਦੀ ਸ਼ਰਨ ਪੈ ਕੇ ਬੇਨਤੀ ਕੀਤੀ, ਮਹਾਰਾਜ ਬਖਸ਼ ਲਓ। ਗੁਰੂ ਰਾਮਦਾਸ ਦਾ ਅਵਤਾਰ ਹੋਇਆ ਜਾਣ ਕੇ, ਫਿਰ ਮਹਾਰਾਜ ਨੂੰ ਬਖਸ਼ਣ ਦਾ ਸਮਾਂ ਜਾਣ ਕੇ ਗੁਰ ਤੀਜੀ ਪੀੜੀ ਵਿਚਾਰਿਆ ਕਿ ਹੱਥੇ ਨਾ ਵਿਚਾਰੇ। ਮਹਾਰਾਜ ਵਿਚਾਰੇ ਵੀ ਇਹਨਾਂ ਵਿਚਾਰਿਆਂ ਦੇ ਕਰਮਾਂ ਦੇ ਅੱਗੇ ਮਾਰੇ ਹੋਏ ਹੈ, ਕੀ ਹੱਥ ਹੈ ਜੇ ਨਾ ਬਖਸ਼ੇ ਫਿਰ ਕੌਣ ਬਖਸ਼ੇਗਾ, ਜੇ ਹੁਣ ਨਾ ਬਖਸ਼ੇ। ਗੁਰ ਚੌਥੀ ਪੀੜੀ ਟਿੱਕਾ ਤੇ ਨਿੰਦਕ ਦੁੱਖ ਸਭ ਤਾਰੇ। ਸਤਿਗੁਰੂ ਰਾਮਦਾਸ ਜੀ ਕਹਿੰਦੇ ਜਿਨ੍ਹਾਂ ਨੇ ਸਾਨੂੰ ਤੀਜੀ ਪੀੜੀ ਚੌਥੀ ਪੀੜੀ ਤੇ ਟਿਕਿਆ ਨਾ ਗੁਰੂ ਅਮਰਦਾਸ ਜੀ ਨੇ, ਉਸ ਗੁਰੂ ਅਮਰਦਾਸ ਸਾਹਿਬ ਨਿੰਦਕ ਦੁੱਖ ਜਿੰਨੇ ਸੀ ਸਾਰਿਆਂ ਨੂੰ ਧਾਰਤਾ ਸੱਚੇ ਪਾਤਸ਼ਾਹ ਨੇ। ਇਹ ਗੁਰੂ ਅਮਰਦਾਸ ਸਾਹਿਬ ਨੇ ਕਿਰਪਾ ਕੀਤੀ, ਉਹ ਜਿਹੜੀ ਕਿਰਪਾ ਕੀਤੀ ਇਹ ਮਹੱਲੇ ਚ ਅਗਲੇ ਚ ਆ ਰਿਹਾ ਹੈ।
ਮਹੱਲਾ ਤੀਜਾ। ਲਾਹੌਰ ਸਹਿਰ ਅੰਮ੍ਰਿਤਸਰ ਸਿਫਤੀ ਦਾ ਘਰ।
ਮਹਾਰਾਜ ਗੁਰੂ ਅਮਰਦਾਸ ਸਾਹਿਬ ਨੇ ਕਿਹਾ ਬਈ ਲਾਹੌਰ ਸ਼ਹਿਰ ਰਹਿ ਜਾਏਗਾ ਬਾਅਦ, ਅੱਜ ਤੋਂ ਸਵਾ ਪੈਰ ਦਿਨ ਚੜ੍ਹ ਤੱਕ ਜਿਹੜਾ ਕਹਿਰ ਮਰਦਾ ਇਹ ਨਹੀਂ ਹੋਇਆ ਕਰੇਗਾ, ਅਤੇ ਅੰਮ੍ਰਿਤਸਰ ਮੁਕਾਬਲੇ ਤੇ ਸਿਫਤ ਅਕਾਲ ਪੁਰਖ ਦਾ ਘਰ ਵਸ ਜਾਏਗਾ। ਇਹ ਗੁਰੂ ਰਾਮਦਾਸ ਤੋਂ ਮਹਾਰਾਜ ਜੀ ਨੇ 1627 ਬਿਕਰਮੀ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਵਿਸਾਖੀ ਵਾਲੇ ਦਿਨ ਵਸਾਇਆ ਹੈ। ਇਸ ਪ੍ਰਕਾਰ ਇਹ ਕੌਂਤ ਕੀਤੇ ਹਨ ਗਰੀਬ ਨਵਾਜ ਨੇ। ਅੰਮ੍ਰਿਤਸਰ ਸਿਫਤੀ ਦਾ ਘਰ ਹੋ ਜਾਏਗਾ, ਵਾਹਿਗੁਰੂ ਦੀ ਸਿਫਤ ਦਾ ਘਰ ਹਰਿਮੰਦਰ ਸਾਹਿਬ ਬਣੇਗਾ ਜੋ ਪੰਜਵੇਂ ਸਰੂਪ ਵਿੱਚ ਮਹਾਰਾਜ ਨੂੰ ਬਣਾਇਆ ਹੈ ਤੇ ਕੀਰਤਨ ਦੀ ਹਰ ਵਕਤ ਸਥਾਪਨਾ ਕੀਤੀ ਹੈ। ਇਹ ਬਚਨ ਕਹਿ ਕੇ ਲਾਹੌਰੀਏ ਬਖਸ਼ਦੇ ਸੀ। ਉਦੋਂ ਬਾਅਦ ਸਾਧ ਸਿੰਘ ਜੀ ਲਾਹੌਰ ਦੇ ਵਿੱਚ ਜਿਹੜੇ ਹਮੇਸ਼ਾ ਲਈ ਘਰਾਣਿਆਂ ਦੇ ਘਰਾਣੇ ਲੜਾਈ ਕਰਕੇ ਮਰ ਜਾਂਦੇ ਸੀ ਉਹ ਮਰਨ ਤੋਂ ਬਚਣ ਲੱਗ ਗਏ। ਇਸ ਸਾਖੀ ਦਾ ਇਹ ਤੁਕਾਂ ਦਾ ਅਰਥ ਇਹ ਹੈ, ਵੇਖੋ ਜਦੋਂ ਸਤਿਗੁਰਾਂ ਤੋਂ ਬੇਮੁੱਖ ਹੋਏ ਤੇ ਉਸ ਵੇਲੇ ਸਰਾਫੇ ਵੀ ਗਏ, ਤੇ ਜਦੋਂ ਸਤਿਗੁਰੂ ਨੂੰ ਬਖਸ਼ ਦਿੱਤੇ ਫਿਰ ਸੁੱਖ ਨਾਲ ਵਸਣ ਲੱਗ ਗਏ। ਇਹਨਾਂ ਦੋਹਾਂ ਤੁਕਾਂ ਦਾ ਪ੍ਰਮਾਣ ਹੈ ਵੱਡਾ ਕਿ ਸਤਿਗੁਰੂ ਸਾਹਿਬ ਦੇ ਜਿਹੜੇ ਬਚਨ ਹੈ ਅਮੋੜ ਹਨ, ਇਹਨਾਂ ਨੂੰ ਕੋਈ ਮੋੜਨ ਨੂੰ ਸਮਰੱਥ ਨਹੀਂ। ਜੇ ਗੁਰੂ ਸਾਹਿਬ ਬਖਸ਼ ਦੇਣ ਤਾਂ ਬਖਸ਼ੇ ਜਾਈਦਾ, ਹੋਰ ਕੋਈ ਨਹੀਂ ਬਖਸ਼ ਸਕਦਾ। ਇਹ ਸਾਧ ਸਿੰਘ ਜੀ ਉਗਾਹੀ ਹੈ ਵੱਡੀ ਭਾਰੀ, ਇਹ ਸਮਝਣੀ ਚਾਹੀਦੀ ਹੈ ਕਿ ਸਤਿਗੁਰੂ ਦੇ ਬਚਨਾਂ ਤੋਂ ਕਦੇ ਬੇਮੁੱਖ ਨਹੀਂ ਹੋਣਾ ਚਾਹੀਦਾ। ਸਦਗੁਰਾਂ ਦੇ ਆਪਾਂ ਨੂੰ ਹਮੇਸ਼ਾ ਅਨਸਾਰੀ ਰਹਿਣਾ ਚਾਹੀਦਾ ਹੈ।
ਮਹੱਲਾ ਪਹਿਲਾ ਲਾਹੌਰ ਸਹਿਰ ਜ਼ਹਿਰ ਕਹਿਰ ਸਵਾ ਪਹਿਰ।
ਜਿੰਨਾ ਚਿਰ ਸਾਧ ਸੰਗਤ ਜੀ ਇਹ ਜੀਵ ਇਹ ਦੇਹ ਰੂਪੀ ਸ਼ਹਿਰ ਵਿਚ ਰਹਿੰਦਾ ਹੋਇਆ ਲਾਹੌਰ ਹੋਰ ਲਿਆ ਤ੍ਰਿਸ਼ਨਾ ਬਾਲੀ ਕਰਦਾ ਰਹਿੰਦਾ ਹੈ।
ਜ਼ਹਿਰ ਕਹਿਰ ਸਵਾ ਪਹਿਰ,
ਉਹਨਾਂ ਚਿਰ ਸਾਧ ਸੰਗਤ ਜੀ ਸਵਾਈ ਜ਼ਹਿਰ ਵਿਸ਼ਿਆਂ ਦੀ ਕਹਿਰ ਵਰਤਾਉਣ ਵਾਲੀ ਇਹਦੇ ਅੰਦਰ ਹਰ ਵਕਤ ਪਹਿਰੀ ਰੱਖਦਾ। ਸਵਾਈ ਦੂਣੀ ਚੌਗਣੀ ਸ਼ਾਂਤੀ ਨਹੀਂ ਇਸ ਜੀਵ ਨੂੰ ਹੋ ਸਕਦੀ।
ਮਹੱਲਾ ਤੀਜਾ ਲਾਹੌਰ ਸਹਿਰ ਅੰਮ੍ਰਿਤਸਰ ਸਿਫਤੀ ਦਾ ਘਰ।
ਜਦੋਂ ਇਹ ਦੇਹ ਰੂਪੀ ਸ਼ਹਿਰ ਵਿਚ ਹੋਰਨਾਂ ਪਦਾਰਥਾਂ ਨੂੰ ਜਿਹੜਾ ਲਾਉਣਾ ਚਾਹੁੰਦਾ ਹੈ ਉਸ ਨੂੰ ਹੋੜ ਦਿੰਦਾ ਰੋਕ ਦਿੰਦਾ ਹੈ, ਉਦੋਂ ਅੰਮ੍ਰਿਤ ਦਾ ਸਰੋਵਰ ਇਸਦਾ ਬਣ ਜਾਂਦਾ ਹੈ ਤੇ ਸਿਫਤ ਦਾ ਘਰ ਜੀਵ ਬਣ ਜਾਂਦਾ ਹੈ, ਇਉਂ ਬਖਸ਼ਿਆ ਜਾਂਦਾ ਹੈ।
ਮਹੱਲਾ ਪਹਿਲਾ ਉਦੋ ਸ਼ਾਹ ਹੈ ਕਿਆ ਨਿਸ਼ਾਨੀ।
ਇੱਕ ਉਦੋ ਸ਼ਾਹ ਲਾਹੌਰ ਦਾ ਸ਼ਾਹੂਕਾਰ ਸੀ, ਉਹਦੀ ਬਾਬਤ ਸਿੱਖਾਂ ਨੂੰ ਪੁੱਛਿਆ ਮਹਾਰਾਜ ਕੀ ਨਿਸ਼ਾਨੀ ਹੈ ਉਹਦੀ, ਤਾਂ ਹਜ਼ੂਰ ਦੱਸਦੇ ਹਨ
ਉਦੋ ਸ਼ਾਹ ਹੈ ਕਿਆ ਨਿਸ਼ਾਨੀ।
ਫੇਰ ਮਹਾਰਾਜ ਉਦੋ ਸ਼ਾਹ ਦੀ ਕੀ ਨਿਸ਼ਾਨੀ ਹੈ ਆਪ ਦੱਸੋ।
ਟੋਟ ਨਾ ਆਵੇ ਅੰਨੀ,
ਮਹਾਰਾਜ ਕਹਿੰਦੇ ਅੰਨ ਧਨ ਇੰਨਾ ਇਹਦੇ ਕੋਲੇ ਆ, ਟੋਟ ਨੀ ਆਉਂਦੀ, ਬੇਅੰਤ ਇਹਦੇ ਕੋਲੇ ਅੰਨ ਦੀਆਂ ਰਾਸਾਂ ਹਨ।
ਘਰੇ ਹੀ ਬੁੱਠੀ
ਉਦੋ ਸੀ ਉਦੋ ਸ਼ਾਹ ਜਿਹੜਾ ਹੈ ਘਰ ਚ ਹੀ ਵਸਦਾ ਹੈ।
ਕੁੜੀ ਰੰਨੀ ਧੰਮੀ,
ਇਹਦੇ ਕੁੜੀਆਂ ਬਾਲੀਆਂ ਤੇ ਰੰਨਾਂ ਬਾਲੀਆਂ ਤੇ ਧੰਮ ਰੌਲਾ ਹੀ ਪੈਂਦਾ ਰਹਿੰਦਾ ਕੁੜੀਆਂ ਤੇ ਰੰਨਾਂ ਦਾ, ਇਹ ਜੀ ਇਹਦੀ ਨਿਸ਼ਾਨੀ ਹੈ।
ਸੱਤੀ ਰੰਨੀ ਘਰੇ ਸਿਆਪਾ,
ਸੱਤ ਇਹਦੀਆਂ ਇਸਤਰੀਆਂ, ਉਹ ਘਰ ਚ ਕੋਈ ਰੁੱਸਗੀ ਕਦੇ ਕੋਈ ਰੁੱਸਗੀ, ਉਹ ਸਿਆਪਾ ਹੀ ਘਰ ਚ ਪਿਆ ਰਹਿੰਦਾ ਹੈ।
ਰੋਵਨ ਕੰਮੀ,
ਐਵੇਂ ਝੂਠਿਆਂ ਕੰਮਾਂ ਵਾਸਤੇ ਰੋਂਦੀਆਂ ਰਹਿੰਦੀਆਂ, ਇਹੀ ਇਹਦੀ ਹਾਲਤ ਹੈ।
ਜੋ ਲੇਵੈ ਸੋ ਦੇਵੈ ਨਾ,
ਤੇ ਜਿਹੜਾ ਹੈਗਾ ਇਹ ਉਦੋ ਸ਼ਾਹ ਇਹੋ ਜਿਹਾ ਜਿਹੜਾ ਕਿਤੇ ਇੱਕ ਵਾਰੀ ਲੈ ਲੈਂਦਾ ਮੁੜ ਕੇ ਵਾਪਸ ਹੀ ਨਹੀਂ ਕਰਦਾ ਹੈ।
ਖੱਟੇ ਦਮ ਸਹਮੀ,
ਇਉਂ ਇਸ ਨੇ ਸਹਮ ਨਵੇਂ ਦੁੱਖ ਦੇ ਕੇ ਦਮੜੇ ਇਕੱਠੇ ਕੀਤੇ ਹੈ, ਲੋਕਾਂ ਨੂੰ ਦੁਖੀ ਕਰਕੇ ਮਾਇਆ ਇਕੱਠੀ ਕੀਤੀ ਹੈ, ਇਹੋ ਜਿਹਾ ਉਦੋ ਸ਼ਾਹ ਹੈ। ਇਸੇ ਪ੍ਰਕਾਰ ਜਿਹੜਾ ਸਵਾਦ ਉਹਦੇ ਹੋ ਰਿਹਾ ਦਵਾਇਤ ਅੰਦਰ, ਉਹ ਕੌਣ ਹੈ ਮਨ, ਇਹਦੀ ਕੀ ਨਿਸ਼ਾਨੀ ਹੈ ਮਹਾਰਾਜ।
ਟੋਟ ਨਾ ਆਵੇ ਅੰਨੀ,
ਮਹਾਰਾਜ ਕਹਿੰਦੇ ਇਸ ਮਨ ਦੇ ਅੰਦਰ ਦਵਾਇਤ ਦੀ ਅੰਨ ਨਾ ਦਵਾਇਤ ਦਾ ਹੈ, ਦਵਾਇਤ ਦਾ ਟੋਟਾ ਨੀ ਆਉਂਦਾ, ਇੰਨੀ ਦਵਾਇਤ ਹੈ ਇਹਦੇ ਅੰਦਰ।
ਉਦੋ ਸੀ ਘਰੇ ਹੀ ਬੁੱਠੀ,
ਉਦੋ ਹੋ ਰਹੀ ਹੈ ਜਿਹਦੇ ਅੰਦਰ ਸੀ ਸਿਆਹੀ, ਪਾਪਾਂ ਦੀ ਸਿਆਹੀ ਕਾਲਖ ਜਿਹਦੇ ਅੰਦਰ ਉਹਦੇ ਹੋ ਰਹੀ ਹੈ ਜਾਗ ਰਹੀ।
ਘਰੇ ਹੀ ਬੁੱਠੀ,
ਇਹ ਸੰਸਾਰ ਰੂਪੀ ਘਰ ਚ ਹੀ ਵਸਦਾ ਰਹਿੰਦਾ ਜਿਹਦੇ ਅੰਦਰ ਪਾਪਾਂ ਦੀ ਸਿਆਹੀ ਹੈ, ਉਹ ਮੁਕਤ ਨੀ ਹੋ ਸਕਦਾ ਹੈ।
ਕੁੜੀ ਰੰਨੀ ਧੰਮੀ,
ਉਹਦੇ ਕੁੜੀਆਂ ਤੇ ਰੰਨਾ ਧੰਮ ਰੋਟੀ ਪਾਈ ਰੱਖਦੀਆਂ ਹਨ। ਕੁੜੀਆਂ ਕੌਣ ਹੈ ਸਾਧ ਸੰਗੇ ਜੀ, ਜਿਹੜੀਆਂ ਵਾਸ਼ਨਾ ਹਨਗੀਆਂ, ਸੁਤਮਿਤ ਲੋਕ ਈਖਣਾ ਤੀਨੀ ਇਹ ਕੁੜੀਆਂ ਹਨਗੀਆਂ, ਤੇ ਰੰਨਾ ਕੌਣ ਹੈ ਪੰਜੇ ਗਿਆਨ ਇੰਦਰੀਆਂ ਤੇ ਆਸਾ ਤ੍ਰਿਸ਼ਨਾ, ਇਹ ਸੱਤ ਰੰਨਾ ਹਨ, ਇਹ ਘਰ ਵਿਚ ਧੰਮ ਰਿਲੇ ਰੂਪੀ ਘਰ ਵਿਚ ਧੰਮ ਰੌਲਾ ਪਾਈ ਰੱਖਦੀਆਂ, ਹਰ ਵਕਤ ਲੁੱਡੀ ਪਾਈ ਰੱਖਦੀਆਂ।
ਸੱਤੀ ਰੰਨੀ ਘਰੇ ਸਿਆਪਾ,
ਇਹ ਸੱਤ ਜਿਹੜੀਆਂ ਪੰਜੇ ਗਿਆਨ ਇੰਦਰੀਆਂ ਤੇ ਆਸਾ ਤੇ ਤ੍ਰਿਸ਼ਨਾ, ਇਹਨਾਂ ਦਾ ਘਰ ਦੇ ਵਿਚ ਸਿਆਪਾ ਪਾਇਆ ਹੋਇਆ, ਹਰ ਵਕਤ ਰੋਂਦੀਆਂ ਕਲਾਂਦੀਆਂ ਰਹਿੰਦੀਆਂ ਹਨ।
ਰੋਵਨ ਕੂੜੀ ਕੰਮੀ,
ਇਹ ਕੂੜੇ ਝੂਠੇ ਕੰਮਾਂ ਦੇ ਇਕੱਠੇ ਕਰਨ ਵਾਸਤੇ ਦੁਨੀਆਂ ਦੇ ਝੂਠਿਆਂ ਕੰਮਾਂ ਚ ਰੋਂਦੀਆਂ ਕਲਾਪਦੀਆਂ ਰਹਿੰਦੀਆਂ ਹਨ ਇੰਦਰੀਆਂ।
ਜੋ ਲੇਵੈ ਸੋ ਦੇਵੈ ਨਾਹੀ,
ਜੋ ਇਹ ਪਦਾਰਥ ਜੀਵ ਕਿਸੇ ਦੇ ਪਾਸੋਂ ਲੈ ਲੈਂਦਾ ਹੈ ਸਹੀ ਸਲਾਮਤ, ਉਹ ਵਾਪਸ ਨਹੀਂ ਕਰਨਾ ਚਾਹੁੰਦਾ ਹੈ। ਜੋ ਵਾਹਿਗੁਰੂ ਵੱਲੋਂ ਦਾਨ ਲੈਂਦਾ ਹੈ ਉਹ ਮਹਾਰਾਜ ਦੇ ਅੱਗੇ ਜਿਸ ਕੀ ਵਤ ਲਾਗੇ ਰੱਖੇ ਉਸ ਨੂੰ ਅਰਪਣਾ ਨਹੀਂ ਚਾਹੁੰਦਾ ਹੈ।
ਖੱਟੇ ਦਮ ਸਹਮੀ,
ਇਸ ਨੂੰ ਦਮ ਜਿਹੜੇ ਸਵਾਸ ਹੈ ਆਪਦੇ, ਕਿਸੇ ਨੂੰ ਦੁੱਖ ਦੇ ਕੇ ਆਵਰੇ ਦਮੜੇ, ਜਿਹੜੇ ਧਨ ਦਮੜੇ ਜਾਂ ਜਸ ਰੂਪੀ ਦਮੜੇ ਪ੍ਰਭਤਾ ਰੂਪ ਦਮੜੇ, ਇਹ ਲੋਕਾਂ ਨੂੰ ਦੁੱਖ ਦੇ ਕੇ ਇਕੱਠੇ ਕੀਤੇ ਹਨ, ਪਾਪਾਂ ਦੀ ਮਾਇਆ ਇਕੱਠੀ ਕੀਤੀ ਹੈ ਦਮੜੇ।
ਪੱਬਰ ਤੂੰ ਹਰੀਆਵਲਾ,
ਕੋਈ ਸਾਧ ਸੰਗਤ ਜੀ ਸਾਧੂ ਸੀ, ਪਹਿਲਾਂ ਬੜਾ ਜਪ ਤਪ ਕਰਦਾ ਸੀ, ਫਿਰ ਉਦਾਸੀ ਦੇ ਨਾਲ ਉਹ ਕਾਲਾ ਸ਼ਾਹ ਹੋ ਗਿਆ, ਤੇ ਉਹਦੀ ਹਾਲਤ ਨੂੰ ਵੇਖ ਕੇ ਗੁਰੂ ਸਾਹਿਬ ਜੀ ਅਨਉਕਤੀ ਅਲੰਕਾਰ ਹੁੰਦਾ ਹੈ, ਜਿਹੜਾ ਕਹਿਣਾ ਕਿਸੇ ਨੂੰ ਤੇ ਨਾਮ ਕਿਸੇ ਦਾ ਲੈਣਾ, ਇਹ ਅਨੁਕਤੀ ਅਲੰਕਾਰ ਹੁੰਦਾ। ਮਹਾਰਾਜ ਲੈਂਦੇ ਹੈ ਕਵਲ ਦਾ ਨਾਂ ਤੇ ਕਹਿੰਦੇ ਉਸ ਫਕੀਰ ਦੇ ਤਾਈ ਹਜੂਰ ਬਚਨ ਕਰਦੇ ਹਨ,
ਪੱਬਰ ਤੂੰ ਹਰੀਆਵਲਾ,
ਹੇ ਪੱਬਰ ਨਾਮ ਕਵਲ ਦਾ ਹੈ, ਹੇ ਪੱਬਰ ਪਰਬਤ ਆਦਿਕਾਂ ਦੇ ਉੱਤੇ ਜਿਵੇਂ ਪਰਬਤ ਹੁੰਦਾ ਹੈ ਇਸ ਪ੍ਰਕਾਰ ਹੈ, ਆਪਦੀ ਪ੍ਰਭਤਾ ਵਾਲਾ ਬਰ ਸ੍ਰੇਸ਼ਟ ਜਿਹੜਾ ਹੋਵੇ, ਪਾ ਪਾਣੀ ਦੇ ਉੱਤੇ ਬਰ ਉੱਪਰ ਜੀ ਦੀ ਡੋਡੀ ਹੋਵੇ, ਐਸਾ ਜਿਹੜਾ ਪੱਬਰ ਪਰਬਤ ਦਾ ਨਾਮ ਬਣਦਾ ਭਾਵੇਂ ਪਾ ਪਾਣੀ ਦੇ ਬਰ ਉੱਪਰ ਰਹਿਣੇ ਕਰਕੇ ਪੱਬਰ ਹੈ। ਹੇ ਕਵਲ ਤੂੰ ਬੜਾ ਹਰਿਆਵਲਾ ਹੈ,
ਕਵਲਾ ਕਾਂਚਨ ਵਨ,
ਹੇ ਕਵਲਾ ਤੂੰ ਸਵੇਰੇ ਰੰਗਾ ਹੈ, ਸੋਹਣਾ ਰੰਗ ਤੇਰੀਆਂ ਪੰਖੜੀਆਂ ਜਿਵੇਂ ਸੋਨੇ ਦੀਆਂ ਹੁੰਦੀਆਂ ਪੰਖੜੀਆਂ ਇਸ ਪ੍ਰਕਾਰ ਬਣੀਆਂ ਹੋਈਆਂ ਹਨ।
ਐ ਦੁਖੜਾ ਸੜਿਓ,
ਹੇ ਭਾਈ ਕਿਸ ਦੁੱਖ ਕਰਕੇ ਤੂੰ ਸੜ ਗਿਆ ਹੈ,
ਕਾਲੀ ਹੋਈਆ ਦੇ,
ਤੇਰੀ ਦੇਹ ਜਿਹੜੀ ਹੈ ਕਾਲੀ ਹੋ ਗਈ ਹੈ,
ਨਾਨਕ ਮੈਂ ਤਨ ਭੰਗ,
ਕਹਿਣ ਲੱਗਾ ਕਿ ਹੇ ਮਹਾਰਾਜ ਕਵਲ ਵੱਲੋਂ ਆਪ ਉਦਾਹਰਨ ਕਰਦੇ ਕਿ ਮੇਰੇ ਸਰੀਰ ਚ ਮਹਾਰਾਜ ਭੰਗ ਪੈ ਗਈ, ਵਿਘਨ ਪੈ ਗਿਆ ਹੈ,
ਜਾਣਾ ਪਾਣੀ ਨਾ ਲਾ,
ਮੈਂ ਜਾਣਦਾ ਕਿ ਮੇਰਾ ਪਾਣੀ ਜੀਵਨ ਹੈ ਸਤਿਗੁਰੂ,
ਜੈਸੇ ਤੀ ਮੇਰਾ,
ਮੈਂ ਉਸ ਪਾਣੀ ਨੂੰ ਪ੍ਰਾਪਤ ਨਹੀਂ ਕਰਦਾ ਜਿਸ ਦੇ ਸਾਥ ਮੇਰਾ ਜੀਵਨ ਹੈ ਸਾਥ ਹੈ, ਇਹ ਪਾਣੀ ਤੋਂ ਵਿਛੜਨੇ ਕਰਕੇ ਮਾਰਾ ਮੇਰੀ ਕਾਲੀ ਦੇਹ ਹੋ ਗਈ। ਇਸ ਪ੍ਰਕਾਰ ਸਾਧ ਸੰਗਤ ਜੀ ਇਹ ਬਚਨ ਕਹੇ ਹਨ। ਹਾਂਜੀ,
ਜਿਤ ਡਿੱਠਾ ਤਨ ਪਰਫੜੈ,
ਜਿਸ ਪਾਣੀ ਦੇ ਦੇਖਣੇ ਕਰਕੇ ਮੇਰਾ ਸਰੀਰ ਪ੍ਰਫੁੱਲਤ ਹੋ ਜਾਵੇ,
ਚੜ੍ਹੈ ਚਵਗਣ ਬੰਨ,
ਚੌਗਣੀ ਬੰਨ ਰੰਗ ਚੜ੍ਹ ਜਾਵੇ, ਉਹ ਪਾਣੀ ਤੋਂ ਮੈਂ ਵਿਛੜ ਗਿਆ ਉਹ ਮੇਰੀ ਹਾਲਤ ਹੈ, ਇਸੇ ਪ੍ਰਕਾਰ ਫਰਮਾਉਂਦੇ ਹਨ।
ਪੱਬਰ ਤੂੰ ਹਰਿਆਵਲਾ,
ਹੇ ਜੀਵ ਰੂਪੀ ਪੱਬਰ ਕੌਲਾ, ਤੂੰ ਸ਼ੁਭ ਗੁਣਾਂ ਦੀ ਹਰਿਆਵਲਤਾ ਕਰਕੇ ਬੜਾ ਹਰਿਆਵਲਾ ਸੀ,
ਕਵਲਾ ਕਾਂਚਨ ਬੰਨ,
ਹੇ ਕਵਲ ਦੀ ਨਿਆਈ ਜੀਵ, ਤੂੰ ਕੰਚਨ ਸੋਨੇ ਵਰਗੇ ਸ਼ੁੱਧ ਤੇਰੇ ਸਾਧਨ ਸੀ, ਸੋਹਣਾ ਰੰਗ ਸੀ ਤੇਰਾ,
ਕੈ ਦੁਖੜਾ ਸੜਿਓ,
ਇਹ ਕਿਸ ਦੋਸ਼ਾਂ ਕਰਕੇ ਹੈ ਰਿਖੀਆ, ਕਿਉਂ ਸੜ ਗਿਆ ਤੇਰਾ ਚਿੱਤ,
ਕਾਲੀ ਹੋਈਆ ਦੇਹੁਰੀ,
ਤੇਰੀ ਦੇਹ ਜਿਹੜੀ ਹੈ ਵਿਛੋੜੇ ਕਰਕੇ ਕਾਲੀ ਹੋ ਗਈ ਹੈ,
ਨਾਨਕ ਮੈਂ ਤਨ ਭੰਗ,
ਤੇਰੀ ਬੁੱਧ ਵੀ ਅਵਿਦਿਆ ਕਰਕੇ ਕਾਲੀ ਹੋ ਗਈ ਹੈ, ਤਾਂ ਕਹਿੰਦਾ ਹੈ ਗੁਰੂ ਨਾਨਕ ਜੀ ਮੇਰੇ ਸਰੀਰ ਚ ਵਿਘਨ ਪੈ ਗਿਆ,
ਜਾਣਾ ਪਾਣੀ ਨਾ ਲਾ,
ਮੈਂ ਜਾਣਦਾ ਹਾਂ ਕਿ ਮੇਰਾ ਪਾਣੀ ਨਾਮ ਹੀ ਜੀਵਨ ਹੈ, ਮੈਂ ਨਾਮ ਜਪ ਨਹੀਂ ਸਕਦਾ, ਮੈਂ ਪਰਮੇਸ਼ਰ ਦੇ ਪਾਣੀ ਪ੍ਰੇਮ ਨੂੰ ਲੈ ਨਹੀਂ ਸਕਦਾ, ਪ੍ਰੇਮ ਤੋਂ ਵਿਛੋੜਾ ਹੋਣੇ ਕਰਕੇ ਮੇਰੀ ਇਹ ਹਾਲਤ ਹੋਈ ਹੈ,
ਜੈਸੇ ਤੀ ਮੇਰਾ,
ਜਿਸ ਪ੍ਰੇਮ ਰੂਪੀ ਜਲ ਨਾਲ ਮੇਰਾ ਸਾਥ ਸੀ, ਜੀਵਨ ਸੀ ਨਾਮ ਨਾਲ, ਉਹ ਨਾਮ ਨੂੰ ਮੈਂ ਭੁਲਾਈ ਬੈਠਾ ਹਾਂ,
ਜਿਤ ਡਿੱਠੈ ਤਨ ਪਰਫੜੈ,
ਜਿਸ ਅੰਮ੍ਰਿਤ ਨਾਮ ਪ੍ਰੇਮ ਦੇ ਦੇਖਣੇ ਕਰਕੇ ਸਰੀਰ ਪ੍ਰਫੁੱਲਤ ਹੋ ਜਾਵੇ, ਪਰ ਵਿਸ਼ੇਸ਼ ਕਰਕੇ ਪ੍ਰਫੁੱਲਤ ਹੋ ਜਾਵੇ, ਪਰ ਵਿਸ਼ੇਸ਼ ਕਰਕੇ ਪਕੜ ਲਈਏ ਮਨ ਨੂੰ, ਗ੍ਰਹਿਣ ਕਰ ਲਈਏ, ਵਿਸ਼ਿਆਂ ਦੇ ਵੱਲ ਚੰਚਲ ਨਾ ਹੋਣ ਦੇਈਏ,
ਚੜ੍ਹੈ ਚਵਗਣ ਬੰਨ,
ਚੌਗਣਾ ਰੰਗ ਚੜ੍ਹ ਜਾਵੇ, ਚੌਗਣਾ ਤੁਰਿਆ ਪਦ ਦਾ ਜਾਗਰ ਸੁਪਨ ਸਕੋਪ ਦਾ ਜਿਹੜਾ ਸਾਖੀ ਹੈ, ਉਹਦਾ ਰੰਗ ਚੜ੍ਹ ਜਾਵੇ, ਆਨੰਦ ਮੈਨੂੰ ਪ੍ਰਾਪਤ ਹੋ ਜੇ,
ਰੱਜ ਨਾ ਕੋਈ ਜੀਵਿਆ,
ਹਜੂਰ ਵਿਰਾਗ ਮਈ ਕਸਨ ਕਰਦੇ ਹਨ, ਹੇ ਭਾਈ ਰੱਜ ਕੇ ਕੋਈ ਨੀ ਦੁਨੀਆਂ ਜੀਵਿਆ,
ਪਹੁੰਚ ਨਾ ਚੱਲਿਆ ਕੋਈ,
ਜਿੱਥੋਂ ਤੱਕ ਕਿਸੇ ਨੂੰ ਪਹੁੰਚਣਾ ਸੀ ਉੱਥੋਂ ਤੱਕ ਪਹੁੰਚ ਕੇ ਕੋਈ ਚੱਲਿਆ ਨੀ। ਕਹਿੰਦੇ ਰਾਵਣ ਦੇ ਅੰਦਰ ਇੱਛਾ ਸੀ ਮੈਂ ਸਵਰਗ ਨੂੰ ਲੰਕਾ ਤੋਂ ਲਾ ਕੇ ਪੌੜੀਆਂ ਲਾ ਦੇਣਾ, ਪਰ ਉਹ ਇੱਛਾ ਆਪਦੀ ਵਿੱਚੇ ਹੀ ਲੈ ਗਿਆ, ਜਿੱਥੋਂ ਤੱਕ ਪਹੁੰਚਣ ਦੀ ਇੱਛਾ ਸੀ ਨੀ ਉਹਦੀ, ਉੱਥੋਂ ਤੱਕ ਪਹੁੰਚ ਨੀ ਸਕਿਆ, ਰਸਤੇ ਚ ਮੁੱਕ ਗਈ ਉਹਦੀ ਉਮਰ ਜਿਹੜੀ ਸੀ।
ਗਿਆਨੀ ਜੀਵੈ ਸਦਾ ਸਦਾ,
ਇੱਕ ਬ੍ਰਹਮ ਗਿਆਨੀ ਹੈ ਜਿਹੜੇ ਸਦਾ ਸਦਾ ਵਾਹਿਗੁਰੂ ਨੂੰ ਜੀਵਨ ਨੂੰ ਪਾ ਕੇ ਜਿਉਂਦੇ ਆ,
ਸੁਰਤੀ ਹੀ ਪਤ ਹੋ,
ਉਹਨਾਂ ਦੀ ਸੁਰਤੀ ਵਾਹਿਗੁਰੂ ਚ ਲੱਗੀ ਹੋਈ ਹੈ, ਇਸ ਕਰਕੇ ਪਤੀ ਦੀ ਪ੍ਰਾਪਤੀ ਹੈ, ਸਦਾ ਉਹ ਵਿਨਾਸੀ ਹਨ। ਇੱਕ ਵਾਰੀ ਪੰਡਿਤ ਗੁਰੂ ਸਾਹਿਬ ਦੇ ਪਾਸ ਕਥਾ ਕਰਦਾ ਸੀ ਸਾਧ ਸੰਗਤ ਜੀ, ਨਿਤਾਨੰਦ ਜਿਸ ਦਾ ਨਾਂ ਸੀ ਬਟਾਲੇ ਦਾ, ਸਾਹਿਬ ਛੇਵੇਂ ਪਾਤਸ਼ਾਹ ਦੀ ਹਜ਼ੂਰੀ ਵਿੱਚ ਇਹ ਕਥਾ ਦੇ ਪ੍ਰਸੰਗ ਆਇਆ ਵੀ ਜਿਹੜੇ ਜੀਵਨ ਪ੍ਰਲੋਕ ਵਿੱਚ ਸਾਲ ਮਗਰੋਂ ਪਹੁੰਚਦੇ ਹੈ, ਪੁੰਨੀ ਸੁਖ ਦੀਆਂ ਸਵਾਰੀਆਂ ਦੇ ਨਾਲ ਪਾਪੀ ਦੁੱਖ ਦੇ ਸਹਿਤ ਬੈਤਰਣੀ ਨਦੀ ਆਦਿਕ, ਅੱਗ ਦਾ ਦਿਓਲਾ ਜੰਗਲ ਹੈ, ਅਸਪਤਰ ਬਣ ਹੈ, ਇਸ ਪ੍ਰਕਾਰ ਦੀ ਕਥਾ ਉਹਨੂੰ ਕੀਤੀ। ਸਿੱਖ ਜਦੋਂ ਬੈਠੇ ਸੀ ਉਹ ਕਥਾ ਪੰਡਿਤ ਕਰਕੇ ਸਮਾਪਤੀ ਕਰਕੇ ਗਿਆ, ਆਪੋ ਵਿੱਚ ਹੀ ਬਚਨ ਬਿਲਾਸ ਲੱਗੇ ਕਰਨ, ਭਾਈ ਨਿਹਾਲਾ ਕਹਿੰਦਾ ਵੀ ਜੇ ਗੁਰੂ ਸਾਹਿਬ ਕਿਰਪਾ ਕਰਨ, ਮੈਂ ਚਾਰ ਪਹਿਰ ਚ ਉੱਥੇ ਜਾ ਕੇ ਆ ਸਕਦਾ। ਇਹ ਪੰਡਿਤ ਨੂੰ ਸਾਲ ਦਾ ਰਾਹ ਦੱਸਿਆ। ਦੂਆ ਭਾਈ ਨਿਵਲੂ ਬੋਲਿਆ, ਕਹਿਣ ਲੱਗਾ ਮੈਂ ਦੋ ਪਹਿਰ ਜਾ ਕੇ ਆ ਸਕਦਾ। ਤੀਜਾ ਸਿੱਖ ਬੋਲਿਆ, ਕਹਿੰਦਾ ਵੀ ਮੈਂ ਇੱਕ ਪਹਿਰ ਚ ਆ ਸਕਦਾ। ਚੌਥਾ ਕਹਿੰਦਾ ਮੇਰਾ ਤਾਂ ਖੋਲਣ ਮੀਚਣ ਚ ਉੱਥੋਂ ਦਾ ਤਾਕਤ ਹੈ, ਮੈਂ ਜਾ ਸਕਦਾ ਜੇ ਗੁਰੂ ਸਾਹਿਬ ਕਿਰਪਾ ਕਰਨ। ਇਹ ਪੰਡਿਤ ਨੇ ਸੁਣ ਲਿਆ, ਹੈਰਾਨ ਹੋ ਗਿਆ ਪੰਡਿਤ। ਕਹਿੰਦੇ ਸਿੱਖ ਝੂਠ ਬੋਲਦੇ ਕਿ ਪੋਥੀਆਂ ਝੂਠੀਆਂ। ਸਤਿਗੁਰਾਂ ਦੇ ਪਾਸ ਦੂਏ ਦਿਨ ਜਦੋਂ ਕਥਾ ਦਾ ਵਕਤ ਹੋਇਆ, ਕਹਿਣ ਲੱਗਾ ਮਹਾਰਾਜ ਮੈਂ ਕਥਾ ਕੀ ਕਰਨੀ ਹੈ, ਇੱਕ ਨੂੰ ਤੁਸੀਂ ਝੂਠੇ ਕਰੋ, ਜਾਂ ਤਾਂ ਸਿੱਖਾਂ ਨੂੰ ਝੂਠੇ ਕਰੋ ਜਾਂ ਪੁਸਤਕਾਂ ਨੂੰ ਝੂਠੇ ਕਰੋ। ਮਹਾਰਾਜ ਕਹਿੰਦੇ ਕਾਰਨ ਕੀ ਹੈ? ਮਹਾਰਾਜ ਪੁਸਤਕ ਚ ਸਾਲ ਦਾ ਰਾਹ ਦੱਸਿਆ। ਮਹਾਰਾਜ ਕਹਿੰਦੇ ਇਹ ਵੀ ਸੱਚ ਹੈ, ਫਿਰ ਸਿੱਖ ਵੀ ਸਾਡੇ ਸੱਚੇ ਹੈ। ਕਹਿੰਦੇ ਮਹਾਰਾਜ ਦੋਵੇਂ ਕਿਵੇਂ ਸੱਚੇ ਹੈ? ਮਹਾਰਾਜ ਕਹਿਣ ਲੱਗੇ ਜਿਹੜਾ ਪੁਰਾਣਾ ਚ ਰਸਤਾ ਹੈ ਉਹ ਸਕਾਮੀਆਂ ਤੇ ਪਾਪੀਆਂ ਦਾ ਹੈ ਨਾ। ਜਿਹੜੇ ਪਾਪੀ ਆਦਮੀ ਦੁੱਖ ਭੋਗਦੇ ਜਾਂਦੇ ਆ ਪਰਲੋਕ ਨੂੰ, ਜਿਹੜੇ ਸਕਾਮੀ ਉਹ ਪੁੰਨਾਂ ਦੇ ਰਸਤੇ ਜਾਂਦੇ ਆ ਸਵਰਗ ਨੂੰ, ਉਹਨਾਂ ਦਾ ਇਵੇਂ ਹੀ ਹੈ। ਤੇ ਸਾਡੇ ਸਿੱਖ ਜਿਹੜੇ ਆ ਨਾ ਸਕਾਮੀ ਹੈ, ਪਾਪੀ ਪੁੰਨੀ ਆਖਣ ਨਾ ਹੈ, ਨਾ ਪਾਪੀਆਂ ਦੀ ਗਿਣਤੀ ਚ ਨਾ ਪੁੰਨੀਆਂ ਦੀ ਗਿਣਤੀ ਚ ਹੈ, ਇਹ ਹੈ ਗੁਰੂ ਸਾਹਿਬ ਦੇ ਭਗਤ। ਇਹਨਾਂ ਦੀ ਐਸੀ ਉਪਾਸ਼ਨਾ ਦ੍ਰਿੜ ਹੈ ਇਹ ਅੱਖ ਦੇ ਖੋਲਣ ਵਿੱਚ ਜਾ ਸਕਦੇ ਹੈ। ਨਿਤਾਨੰਦ ਕਹਿੰਦਾ ਮਹਾਰਾਜ ਮੈਨੂੰ ਜੇ ਉਹ ਦਿਖਾ ਦਿਓ ਤਾਂ ਮੰਨੂ ਮੈਂ। ਮਹਾਰਾਜ ਕਹਿੰਦੇ ਚੰਗਾ, ਸਾਡੇ ਚਰਨਾਂ ਚ ਰਹੋ। 6 ਮਹੀਨੇ ਰਿਹਾ ਨਿਤਾਨੰਦ, ਤੇ ਉਹ ਪੰਡਿਤ ਨੂੰ ਬਟਾਲੇ ਦੇ ਨੂੰ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ। 6 ਮਹੀਨਿਆਂ ਚ ਉਹਦੀ ਗਮਤਾ ਹੋ ਗਈ। ਮਹਾਰਾਜ ਕਹਿੰਦੇ 10 ਵਜੇ ਹੁਣ ਮਹਾਰਾਜ ਮੈਂ ਜਾ ਸਕਦਾ ਅੱਖ ਦੇ ਖੋਲਣ ਮੀਚਣ ਚ। ਫਿਰ ਤੂੰ ਕਿਵੇਂ ਸਿੱਖਾਂ ਨੂੰ ਝੂਠੇ ਕਹਿੰਦਾ ਸੀ? ਇਸ ਪ੍ਰਕਾਰ ਸਾਧ ਸਿੰਘ ਜੀ, ਇਹ ਜਿਹੜੀ ਅਵਸਥਾ ਹੈ ਗੁਰਸਿੱਖਾਂ ਦੀ, ਜਿਹੜੀ ਅਵਸਥਾ ਹੈ ਨਾ, ਇਹ ਨਾਨਕ ਗਿਆ ਜਾਪੈ ਜਾਏ, ਜਿਹੜਾ ਉੱਥੇ ਪਹੁੰਚਦਾ ਉਹ ਇਸ ਗੱਲ ਨੂੰ ਜਾਣ ਸਕਦਾ, ਦੂਸਰਾ ਨਹੀਂ ਜਾਣ ਸਕਦਾ। ਸੋ ਹਜ਼ੂਰ ਇੱਥੇ ਕਹਿੰਦੇ ਹਨ,
ਰੱਜ ਨਾ ਕੋਈ
ਗਿਆਨੀ ਜੀਵੇ ਸਦਾ ਸਦਾ,
ਗਿਆਨੀ ਜੀਵੇ ਸਦਾ,
ਜਿਹੜੇ ਗਿਆਨਵਾਨ ਉਹ ਸਦਾ ਜਿਉਂਦੇ ਹਨ ਜੀਵਨ ਨੂੰ ਪਾ ਕੇ।
ਗਿਆਨੀ ਜੀਵੇ ਸਦਾ ਸਦਾ,
ਸਦਾ ਸਦਾ ਉਹ ਸਰੂਪ ਨੂੰ ਪਾ ਕੇ ਜਿਉਂਦੇ ਹਨ ਬ੍ਰਹਮ ਗਿਆਨੀ।
ਸੁਰਤੀ ਹੀ ਪਤ ਹੋ,
ਉਹਨਾਂ ਦੀ ਸੁਰਤ ਦਾ ਮਾਰਗ ਹੈ। ਜਿਵੇਂ ਕੀੜੀ ਜੇ ਚਾਹੇ ਦਿੱਲੀ ਤੱਕ ਤੇ ਅੰਮ੍ਰਿਤਸਰ ਤੋਂ ਕਿੰਨਾ ਚਿਰ ਚ ਜਾਵੇ, ਅਤੇ ਪੈਦਲ ਆਦਮੀ ਉਦੋਂ ਛੇਤੀ ਜਾ ਸਕਦਾ, ਅਸਵਾਰ ਉਦੋਂ ਛੇਤੀ ਜਾ ਸਕਦਾ, ਹਵਾਈ ਜਹਾਜ਼ ਵਾਲਾ ਉਦੋਂ ਛੇਤੀ ਜਾ ਸਕਦਾ। ਇਵੇਂ ਸਾਧ ਸਿੰਘ ਜੀ, ਸੁਰਤ ਹੈ ਗੁਰਮੁਖਾਂ ਦੀ, ਸੁਰਤ ਦੇ ਨਾਲ ਉੱਥੇ ਪਹੁੰਚ ਹੈ। ਸੁਰਤ ਵਾਲਿਆਂ ਦੀ ਜਿਹੜੀ ਇੱਕ ਵਾਹਿਗੁਰੂ ਚ ਸੁਰਤ ਟਿਕੀ ਹੋਈ ਹੈ, ਉਹਨਾਂ ਨੂੰ ਪਤੀ ਦੀ ਪ੍ਰਾਪਤੀ ਹੁੰਦੀ ਹੈ। ਇਹ ਅਵਸਥਾ ਦਿਖਾਈ ਮਹਾਰਾਜ ਨੇ।
ਸਰਫ ਹੈ, ਸਰਫ ਹੈ ਸਦਾ ਸਦਾ,
ਸਰਫ ਨਾਮ ਫਾਰਸੀ ਚ ਸਾਧ ਸਿੰਘ ਜੀ ਖਰਚਣ ਦਾ ਨਾਮ ਹੈ। ਖਰਚਦਿਆਂ ਖਰਚਦਿਆਂ ਕੁਛ ਤਾਂ ਵੇਖਣ ਚ ਖਰਚਤੀ ਉਮਰ, ਅਤੇ ਕੁਛ ਸਾਧ ਸੰਗਤ ਜੀ ਸੁਣਨ ਚ ਖਰਚਤੀ, ਕੁਝ ਪੈਰਾਂ ਤੁਰਨ ਚ, ਕੋਈ ਪਕੜਨ ਚ, ਕੋਈ ਬੈਠਣ ਚ, ਕੋਈ ਸੌਣ ਚ, ਕੁਝ ਮੋਹ ਕਰਨ ਚ, ਇਸ ਪ੍ਰਕਾਰ ਇਹ ਉਹ ਖਰਚਦਿਆਂ ਖਰਚਦਿਆਂ
ਸਦਾ ਸਦਾ
ਸਦਾ ਸਦਾ ਹਮੇਸ਼ਾ ਹੀ
ਗਈ ਬਿਹਾਰ।
ਕਿਉਂ ਵੇਖ ਲੋ ਗੁਜ਼ਰਗੀ ਕਬੀਰ, ਆਖੀ ਕੇਰੇ ਮਾਟ ਕੇ, ਪਲ ਪਲ ਗਈ ਬਿਹਾਰ, ਮਨ ਜੰਜਾਲ ਨਾ ਛੋਡੀ ਜਮਦੀਆ ਦਮਾਮਾ ਆਏ, ਸਰਫਾ ਕਰਦੇ ਵੀ ਕਿਤੇ ਮੁੱਕ ਨਾ ਜਾਵੇ ਸਾਡੀ ਜ਼ਿੰਦਗੀ। ਇਹ ਹੈ ਪੰਜਾਬੀ, ਫਾਰਸੀ ਚ ਖਰਚਦਿਆਂ ਖਰਚਦਿਆਂ, ਇਸ ਪ੍ਰਕਾਰ ਸਰਫਾ ਕਰਦਿਆਂ ਕਰਦਿਆਂ ਭਜਨ ਬੰਦਗੀ ਵੱਲੋਂ, ਸਰਫਾ ਕਰਦਿਆਂ ਕਰਦਿਆਂ ਪਦਾਰਥ ਚੰਗੇ ਪਾਸੇ ਲਾਉਣ ਵੱਲੋਂ, ਇਸੇ ਪ੍ਰਕਾਰ ਹੀ ਸਾਰਿਆਂ ਦੀ ਐਵੇਂ ਗੁਬਿਹਾਗ ਹੀ ਗੁਜ਼ਰ ਗਈ ਹੈ।
ਨਾਨਕ ਕਿਸ ਨੂੰ ਆਖੀਏ,
ਸਤਿਗੁਰੂ ਸਾਹਿਬ ਜੀ ਕਹਿੰਦੇ ਕਿਹਨੂੰ ਭਾਈ ਜਾ ਕੇ ਦੱਸੀਏ,
ਪੁੱਛਿਆ ਹੀ ਲੈ ਜਾ।
ਜਿਹੜਾ ਜਮ ਜਿਹੜਾ ਸਲਾਹ ਕਰਕੇ ਆਉਂਦਾ ਲੈਣ ਵਾਸਤੇ, ਉਹ ਤਾਂ ਬਿਨਾਂ ਪੁੱਛੇ ਤੋਂ ਹੀ ਲੈ ਜਾਂਦਾ, ਸੰਬੰਧੀ ਕੋਲੇ ਹੀ ਖੜੇ ਰਹਿ ਜਾਂਦੇ ਹਨ ਵੇਖਦੇ ਹੀ।
ਦੋਸ਼ ਨਾ ਦੇ ਉਹ ਰਾਏ ਨੂੰ,
ਇਹ ਰਾਜ ਜੀਵ ਦੇ ਤਾਂ ਹੀ ਸਾਧ ਸੰਗਤ ਜੀ, ਦੋਸ਼ ਨਹੀਂ ਦੇਣਾ ਚਾਹੀਦਾ।
ਮਤ ਚੱਲੇ ਜਾਂ ਬੁੱਢਾ,
ਜਦੋਂ ਬਿਰਧ ਹੋ ਜਾਂਦਾ ਬੁੱਧ, ਜਿਹੜੀ ਇਹਦੀ ਚਲਾਇਮਾਨ ਹੋ ਜਾਂਦੀ ਹੈ, ਇਸ ਤੋਂ ਨਹੀਂ ਰਹਿੰਦੀ ਹੈ।
ਗੱਲਾਂ ਕਰੇ ਘਨੇਰੀਆਂ,
ਬਾਹਲੇ ਗੱਲਾਂ ਕਰਨ ਲੱਗ ਜਾਂਦਾ ਲੋਕਾਂ ਦੇ ਨਾਲ, ਉਹ ਗੱਲਾਂ ਹੀ ਗੱਲਾਂ ਕਰਦਾ ਰਹਿੰਦਾ, ਆਦਤ ਪੈ ਜਾਂਦੀ ਹੈ।
ਤਾਂ ਅੰਨੇ ਪਾਵਣਾ ਖਾਤੀ ਟੋਏ,
ਫਿਰ ਅੱਖਾਂ ਤੋਂ ਦਿਸਣੋਂ ਹਟ ਜਾਂਦਾ, ਅੰਨਾ ਹੋ ਜਾਂਦਾ, ਫਿਰ ਖਾਤੀ ਟੋਇਆਂ ਚ ਪੈਂਦਾ ਰਹਿੰਦਾ। ਇਸ ਪ੍ਰਕਾਰ ਦੀ ਹਾਲਤ ਬਿਰਧ ਅਵਸਥਾ ਚ ਹੋ ਜਾਂਦੀ ਹੈ।
ਪੂਰੇ ਕਾ ਕੀਆ ਸਭ ਕੁਛ ਪੂਰਾ।
ਇਸੇ ਪ੍ਰਕਾਰ ਕਹਿੰਦੇ ਰਾਜ ਜਿਹੜਾ ਜੀਵ ਆਤਮਾ ਹੈ ਇਹਨੂੰ ਬਾਹਲਾ ਦੋਸ਼ ਨਾ ਪਾਈ ਦਿਓ।
ਮਤ ਚੱਲਾ ਚੱਲੇ ਜਾਂ ਬੁੱਢਾ ਹੋ,
ਜਦੋਂ ਇਹ ਹੰਕਾਰੀ ਹੋ ਜਾਂਦਾ ਨਾ ਵੀ ਮੇਰੇ ਵਰਗਾ ਕੋਈ ਨੀ ਦੁਨੀਆਂ ਚ, ਉਹਦੇ ਲਈ ਸ੍ਰੇਸ਼ਟ ਮਤ ਚਲੀ ਜਾਂਦੀ ਹੈ, ਨਾਸ ਹੋ ਜਾਂਦੀ ਹੈ, ਬੁੱਢਾ ਹੰਕਾਰੀ ਹੋ ਜਾਂਦਾ ਹੈ, ਆਪਣੇ ਸਾਧਨਾਂ ਦਾ ਮਾਣ ਜਦੋਂ ਫੁਰਨ ਲੱਗ ਜਾਂਦਾ ਹੈ।
ਗੱਲਾਂ ਕਰੇ ਕਨੇਰੀਆਂ,
ਫਿਰ ਗੱਲਾਂ ਵਾਲੀਆਂ ਕਰਦਾ ਚੇਲਿਆਂ ਚਾਲਿਆਂ ਨਾਲ, ਕਮਾਈ ਨੀ ਉਨੀ ਕਰਦਾ ਸ਼ਬਦ ਦੀ, ਗੱਲਾਂ ਬਹੁਤੀਆਂ ਚ ਲੱਗਾ ਰਹਿੰਦਾ ਰਾਤ ਨੇ ਵੀ ਫਲਾਨੇ ਦਾ ਸਿਰ ਪੜੋਹਤਾ, ਲੈ ਤੇਰਾ ਕਾਕਾ ਜਿਉਂਦਾ ਰਹੇ, ਲੈ ਮੈਂ ਹੱਥ ਵਾਲਾ ਕਰਦੇ ਹਾਂ, ਲੈ ਤੈਨੂੰ ਰੱਖ ਦੇਦੇ ਹਾਂ, ਲੈ ਤੇਰੇ ਮੰਤਰ ਪੜ੍ਹਦੇ ਹਾਂ, ਇਉਂ ਗੱਲਾਂ ਹੀ ਵਾਲੀਆਂ ਕਰਦਾ ਰਹਿੰਦਾ।
ਤਾਂ ਅੰਨੇ ਪਵਣਾ ਖਾਤੀ ਟੋ,
ਇਸ ਪ੍ਰਕਾਰ ਸਾਧ ਸੰਗਤ ਜੀ ਉਸ ਵੇਲੇ ਅੰਨਾ ਹੋ ਜਾਂਦਾ ਵਿਰਾਗ ਵੇਖ ਰੂਪੀ ਨੇਤਰਾਂ ਤੋਂ, ਅਤੇ ਇਸ ਤਰ੍ਹਾਂ ਖਾਤੀ ਟੋਵੇ ਮਾਤਾ ਦੇ ਗਰਭ ਰੂਪੀ ਖਾਤੇ ਚ ਪਿਆ ਆਉਂਦਾ, ਤੇ ਅੰਤ ਨੂੰ ਨਰਕ ਰੂਪੀ ਟੋਏ ਚ ਪੈਂਦਾ ਹੈ, ਜਾਂ ਨਰਕ ਰੂਪੀ ਟੋਏ ਚ ਅਖੀਰ ਪੈਣਾ ਪੈਂਦਾ, ਤੇ ਮਾਤਾ ਦੇ ਗਰਭ ਰੂਪੀ ਸਾਧ ਸੰਗਤ ਜੀ ਖਾਤੇ ਚ ਪੈਣਾ ਪੈਂਦਾ। ਇਹ ਹਾਲਤ ਹੁੰਦੀ ਹੈ ਵਾਸ਼ਨਾ ਦੇ ਵਧੇ ਹੋਏ ਦੀ।
ਪੂਰੇ ਕਾਟੀਆ ਸਭ ਕੁਛ ਪੂਰਾ,
ਪਹਿਲੇ ਪਾਤਸ਼ਾਹ ਬਾਣੀ ਸਮਾਪਤ ਕਰਦੇ ਹਨ, ਹਜੂਰ ਫਰਮਾਉਂਦੇ ਪੂਰੇ ਅਕਾਲ ਪੁਰਖ ਵਾਹਿਗੁਰੂ ਦਾ ਜੋ ਕੁਝ ਕੀਤਾ ਹੋਇਆ ਸਭ ਕੁਝ ਪੂਰਨ ਹੀ ਕੀਤਾ ਹੋਇਆ ਹੈ,
ਘੱਟ ਵੱਧ ਕਿਛ ਨਾ,
ਇਹਦੇ ਚ ਘਟਾ ਤੇ ਵਧਾ ਨੀ ਕੋਈ, ਜਿਵੇਂ ਕਮੇਟੀ ਵਾਲਿਆਂ ਨੂੰ ਮੰਗਲ ਬਲ ਦਿੱਤੇ ਸੀ, ਜੋ ਗੁਰੂ ਸਾਹਿਬ ਨੂੰ ਕੀਤਾ ਹੈ ਮੋਹਰ ਲਾਈ ਹੈ ਉਹਦੇ ਚ ਘਟਾ ਵਧਾ ਨੀ ਕਿਸੇ ਦਾ ਹੱਕ ਨੀ, ਕੋਈ ਮਹੱਲੇ ਵਧਾ ਦੇਵੇ, ਸਲੋਕ ਵਧਾ ਦੇਵੇ, ਪੌੜੀਆਂ ਵਧਾ ਦੇਵੇ, ਬਾਣੀ ਅੱਗੇ ਪਿੱਛੇ ਕਰ ਦੇਵੇ, ਜਿਹੜਾ ਕਰੇ ਉਹਦੇ ਹੱਥ ਕੁਛ ਨੀ ਆਵੇਗਾ।
ਨਾਨਕ ਗੁਰਮੁਖ ਐਸਾ ਜਾਣੈ,
ਜੋ ਪੂਰੇ ਦਾ ਕੀਤਾ ਸਭ ਕੁਛ ਪੂਰਾ ਹੈ ਭਾਈ, ਕੋਈ ਘਟਾ ਵਧਾ ਨੀ ਕਿਸੇ ਪ੍ਰਕਾਰ ਕਿਸੇ ਤੋਂ ਹੋ ਸਕਦਾ।
ਨਾਨਕ ਗੁਰਮੁਖ ਐਸਾ ਜਾਣੈ,
ਜਿਹੜੇ ਗੁਰਮੁਖਾਂ ਨੂੰ ਗੁਰੂ ਸਾਹਿਬ ਜੀ ਕਹਿੰਦੇ ਇਸ ਪ੍ਰਕਾਰ ਜਾਣਦੇ ਹਨ,
ਪੂਰੇ ਮਾਹੇ ਸਮਾਹੀ,
ਉਹ ਜਿਹੜੇ ਮਹਾਰਾਜ ਦੇ ਭਾਣੇ ਨੂੰ ਮੰਨਦੇ ਪੂਰੇ ਪ੍ਰਵੇਸ਼ ਚ ਸਮਾ ਜਾਂਦੇ ਹੈ, ਐਸਾ ਜਿਹਨਾਂ ਨੂੰ ਗਿਆਨ ਪ੍ਰਾਪਤ ਹੋ ਜਾਂਦਾ ਉਹ ਨਿਹਾਲ ਹੋ ਜਾਂਦੇ ਹੈ, ਜਿਹੜੇ ਮਨਮੁਖਤਾਈ ਨਾਲ ਅੱਗਾ ਪਿੱਛਾ ਕਰਨਾ ਚਾਹੁੰਦੇ ਹੈ ਉਹਨਾਂ ਦੇ ਹੱਥ ਕੁਛ ਨੀ ਆਉਂਦਾ, ਨਾਲੇ ਬੇਮੁਖ ਹੋ ਕੇ ਭਟਕਦੇ ਫਿਰਦੇ ਜੂਨਾਂ ਚ। ਸੋ ਸਤਿਗੁਰਾਂ ਦੀ ਰਿਜਾਬ ਵੀ ਚੱਲਣਾ ਚਾਹੀਦਾ ਹੈ। ਇਹ 33 ਪੌੜੀਆਂ ਵਾਲੀ ਬਾਣੀ 12 ਵਧੀਕ ਮਹਾਰਾਜ ਸਾਹਿਬ ਜੀ ਨੇ ਇੱਥੇ ਉਚਾਰਨ ਕਰਕੇ ਸੰਪੂਰਨ ਕਰਕੇ ਭੋਗ ਪਾਇਆ ਹੈ।
ਪੂਰੇ ਕਾ ਕੀਆ ਸਭ ਕੁਛ ਪੂਰਾ,
ਘੱਟ ਵੱਧ ਕੁਛ ਨਾਹੀ, ਨਾਨਕ ਗੁਰਮੁਖ ਐਸਾ ਜਾਣੈ, ਪੂਰੇ ਮਾਹੇ ਸਮਾਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਹ ਵੀ ਜੋ ਮੇਲਾ ਸਾਹਿਬ ਸੰਗਤ ਜੀ ਬੜਾ ਚੜ੍ਹਦੀਆਂ ਕਲਾ ਵਿੱਚ ਸੰਗਤਾਂ ਨੂੰ ਮਨਾਇਆ ਹੈ, ਕਈ ਲੰਗਰ ਚੱਲੇ ਹਨ। ਇਹ ਸਤਸੰਗ ਜਿਹੜੀ ਕਥਾ ਹੈ, ਇਸ ਕਥਾ ਦੀ ਸਮਾਪਤੀ ਸੰਤ ਮਹਾਂਪੁਰਖ ਬਾਬੇ ਭਿੰਡਰਾਂ ਵਾਲੇ ਸੰਤ ਗਿਆਨੀ ਸੁੰਦਰ ਸਿੰਘ ਜੀ, ਜਿਨ੍ਹਾਂ ਮਹਾਂਪੁਰਖਾਂ ਨੇ ਇਹ ਦਾਸ ਨੂੰ ਬਖਸ਼ਿਸ਼ ਦਿੱਤੀ ਹੈ ਕਿ ਦੁਨੀਆਂ ਦੇ ਵਿੱਚ ਇਹ ਗੁਰਬਾਣੀ ਦਾ ਪ੍ਰਚਾਰ ਕਰਨ ਦੀ ਡਿਊਟੀ ਹੈ ਤੇਰੀ। ਉਹਨਾਂ ਨੇ ਕਿਹਾ ਸੀ ਕਿ 100 ਕੰਮ ਕਰਨਾ ਹੈ ਕਿ 1 ਕੰਮ ਕਰਨਾ ਹੈ। ਮੈਂ ਕਿਹਾ ਮਹਾਰਾਜ ਜਿਵੇਂ ਆਗਿਆ ਕਰੋ। ਉਹਨਾਂ ਨੇ ਕਿਹਾ 100 ਕਰਮ ਨਹੀਂ ਇਹਦੇ ਬਰਾਬਰ ਅੜ ਸਕੇਗਾ, ਜਿੰਨਾ ਚਿਰ ਜਿਉਣਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੜ੍ਹਾਈ ਦੀ ਸੇਵਾ ਸਭ ਸਿੰਘਾਂ ਨੂੰ ਕਰਾਉਂਦੇ ਰਹਿਣਾ। ਇਸ ਪ੍ਰਕਾਰ ਸਾਧ ਸੰਗਤ ਜੀ ਉਸ ਆਗਿਆ ਦੇ ਨਾਲ, ਇਹ ਉਹਨਾਂ ਮਹਾਂਪੁਰਖਾਂ ਦੀ ਕਿਰਪਾ ਦਾ ਸਦਕਾ ਅੱਗੇ 26 ਕਥਾ ਸੰਪੂਰਨ ਹੋ ਚੁੱਕੀਆਂ ਹਨ। 30 ਤੋਂ ਲਾ ਕੇ ਕਥਾ ਇਹ ਉਹਨਾਂ ਮਹਾਂਪੁਰਖਾਂ ਨੇ ਆਪਣੀ ਕਥਾ ਜਿਹੜੀ ਸੀ ਮਾਝ ਦੀ ਵਾਰ ਚ ਬਖਸ਼ੀ ਸੀ, ਆਪ ਸੱਚਖੰਡ ਗਮਨ ਕਰ ਗਏ ਸਨ। ਉਹ ਕਥਾ ਦਾ ਭੋਗ 4 ਫੱਗਣ ਵਾਲੇ ਦਿਨ ਸਾਧ ਸੰਗਤ ਜੀ ਇੱਥੇ ਤਖ਼ਤ ਸਾਹਿਬ ਤੇ ਪਵੇਗਾ। ਸਭ ਸੰਗਤਾਂ ਪਿਆਰ ਨਾਲ ਸੁਣਿਆ ਕਰੋ, ਇੱਕ ਚਿੱਤ ਹੋ ਕੇ। ਮਹਾਂਪੁਰਖਾਂ ਦਾ ਇਹ ਬੜਾ ਪਰਉਪਕਾਰ ਹੈ, ਜਿਨ੍ਹਾਂ ਦਾ 4 ਫੱਗਣ ਨੂੰ ਵਾਹਿਗੁਰੂ ਦੇ ਚਰਨਾਂ 'ਚ ਪੁੱਜਣ ਦਾ ਦਿਹਾੜਾ ਹੈ, ਉਸ ਦਿਨ ਨੂੰ ਸਾਧ ਸੰਗਤ ਜੀ ਇਹ ਕਥਾ ਦੀ ਵੀ ਸਮਾਪਤੀ ਹੋਵੇਗੀ ਤੇ ਅੱਗੇ ਵਾਸਤੇ ਜਿਵੇਂ ਮਹਾਰਾਜ ਨੂੰ ਪਾਇਆ ਕਥਾ ਹੋਵੇਗੀ। ਇਹ ਸਾਧ ਸੰਗਤ ਜੀ ਸਾਰੀਆਂ ਸੰਗਤਾਂ ਅੱਗੇ ਬੇਨਤੀ ਹੈ, ਅੱਗੇ ਵੀ ਸੰਤਾਂ ਨੇ ਸ਼ੰਤ ਸੰਤ ਕਰਤਾਰ ਸਿੰਘ ਨੂੰ ਪੁੱਛਿਆ ਸੀ, ਉਹ ਅੱਗੇ ਸੰਗਤਾਂ ਨੂੰ ਗਿਆਤ ਕਰ ਦਿੱਤੀ ਹੋਵੇ। 4 ਫੱਗਣ ਨੂੰ ਭੋਗ ਪਵੇਗਾ ਅੰਮ੍ਰਿਤ ਵੇਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਇਹ ਵੀ ਸਿੰਘਾਂ ਨੇ ਉੱਦਮ ਕਰਕੇ 125 ਉੱਥੇ ਲਾ ਕੇ ਇਸ ਰੂਪਾਂ ਦੀ ਸੁਧਾਈ ਕਰਕੇ ਛੁਪਾਈਆਂ ਹਨ। ਇਸੇ ਪ੍ਰਕਾਰ ਦੇ ਜਿਹੜੇ ਗੁਰੂ ਸਾਹਿਬ ਦੇ ਮੰਗਲਾਂ ਦੀ ਬਦਲ ਸੀ ਉਹ ਸਾਰੀ ਬਲਾਕਾਂ ਦੇ ਵਿੱਚ ਸੁਧਾਰ ਕੇ ਦਮਦਮੀ ਤੇ ਆਪਣੇ ਮਹਾਰਾਜ ਸਾਹਿਬ ਜੀ ਦੇ ਕਰਤਾਰਪੁਰ ਸਾਹਿਬ ਵਾਲੇ ਸਰੂਪਾਂ ਨੂੰ ਸੋਧ ਕੇ ਮੰਗਲ ਕੀਤੇ ਹੋਏ ਹਨ। ਇਹ ਮੰਗਲ ਪਹਿਲੇ ਕਮੇਟੀ ਜਿਹੜੀ ਛਪਾ ਕੀਤੀ ਸੀ ਉੱਥੋਂ ਦੀ ਇਹ ਪੋਥੀ ਹੈ, ਇਸ ਕਰਕੇ ਸਮਝਣਾ ਪਹਿਲਾਂ ਆਇਆ ਇਹ ਮੰਗਲ। ਹੁਣ ਸੰਗਤਾਂ ਦੀ ਬੇਨਤੀ ਨੂੰ ਪ੍ਰਵਾਨ ਕਰਕੇ 13 ਸਾਲ ਵਿੱਚ ਇਸ ਤਰ੍ਹਾਂ ਚਰਚਾ ਹੋਣ ਤੋਂ ਬਾਅਦ ਕਮੇਟੀ ਨੇ ਵੀ ਇਹ ਪ੍ਰਵਾਨ ਕਰ ਲਿਆ ਕਿ ਜੋ ਗੁਰਸਿੱਖ ਖਾਲਸਾ ਸੰਤ ਸਮਾਜ ਨੇ ਕੀਤਾ ਉਹ ਗੁਰੂ ਸਾਹਿਬ ਨੇ ਜੋ ਕੀਤਾ ਜਿੱਥੇ ਜਿੱਥੇ ਮੰਗਲ ਰੱਖੇ ਹੈ ਉੱਥੇ ਹੀ ਸਾਨੂੰ ਵੀ ਪ੍ਰਵਾਨ ਹੈ। ਇਹ ਪ੍ਰਵਾਨ ਹੋਣ ਤੋਂ ਬਾਅਦ ਬਲਾਕ ਬਣੇ ਹਨ ਸਾਧ ਸੰਗਤ ਜੀ ਸਰਬਸੰਮਤੀ ਦੇ ਨਾਲ ਉਹ ਸਿੰਘ ਸੇਵਾ ਕਰਕੇ ਗੁਰੂ ਸਾਹਿਬ ਜੀ ਨੇ ਇਹਨਾਂ ਸਿੰਘਾਂ ਤੋਂ ਸੇਵਾ ਕੀਤੀ। ਪ੍ਰੇਮੀ ਕਰਤਾਰ ਸਿੰਘ ਸੀ ਅਤੇ ਭਾਈ ਕਰਤਾਰ ਸਿੰਘ ਭੋਰਿਆਂ ਵਾਲੇ ਸਨ, ਹੋਰ ਸਿੰਘ 11-12 ਨਾਲ ਸੁਧਾਈ ਕਰਦੇ ਰਹੇ ਸਨ। ਇਸ ਪ੍ਰਕਾਰ ਸਿੰਘਾਂ ਨੇ ਤਕਰੀਬਨ ਕਾਫੀ ਦੇਰ ਲੱਗ ਕੇ ਉਹ ਬਲਾਕਾਂ ਦੀ ਛਪਾਈ ਕਰਕੇ ਫਿਰ ਸ੍ਰੀ ਹਰਿਮੰਦਰ ਸਾਹਿਬ ਵਿੱਚੋਂ ਇਹ ਸਾਡੇ ਪਾਸ ਜਿੱਥੇ ਚ ਆਏ ਸਨ। ਇੱਥੇ ਆਉਣ ਤੋਂ ਪਹਿਲਾਂ ਕੋਈ ਤਕਰੀਬਨ 1 ਮਹੀਨਾ ਪਹਿਲਾਂ ਆਏ ਸਨ। ਇਉਂ ਸਾਧ ਸੰਗਤ ਜੀ ਇਹ ਸੇਵਾ ਗੁਰੂ ਸਾਹਿਬ ਨੇ ਕਰਵਾਈ ਹੈ। ਹੁਣ ਜਿਵੇਂ ਮਹਾਰਾਜ ਸਾਹਿਬ ਕਰਾਈ ਹੈ ਸੇਵਾ, ਉਸੇ ਪ੍ਰਕਾਰ ਪੰਥ ਦੇ ਅੰਦਰ ਏਕਤਾ ਨਾਲ ਸਹੀ ਸਲਾਮਤ ਮਹਾਰਾਜ ਦਾ ਸਰੂਪ ਬਿਰਾਜਮਾਨ ਰਹੇ, ਇਹ ਸਭ ਨੂੰ ਪ੍ਰਵਾਨ ਕਰ ਲਿਆ ਹੈ। ਅੱਗੇ ਨੂੰ ਜੋ ਵੀ ਛਾਪਣ ਬੀੜਾਂ ਗੁਰੂ ਸਾਹਿਬ ਦੇ ਬਲਾਕਾਂ ਅਨੁਸਾਰ ਹੀ ਛਪਿਆ ਕਰਨ। ਇਸ ਪ੍ਰਕਾਰ ਸਾਧ ਸੰਗਤ ਜੀ ਫੈਸਲਾ ਹੋ ਚੁੱਕਾ ਹੈ। ਇਹ ਪਰ ਪੁਰਾਣੀ ਜਿਹੜੀ ਉਹਨਾਂ ਨੇ ਬਦਲ ਕੀਤੀ ਸੀ ਮਾਸਟਰ ਤਾਰਾ ਸਿੰਘ ਅਨੁਸਾਰਿਆਂ ਰੱਖ ਕੇ ਉਹਦੇ ਅਨੁਸਾਰ ਮੰਗਲ ਛਪਿਆ ਹੋਇਆ। ਸਮਝਣਾ ਨਾ ਤਾਂ ਕਰਤਾਰਪੁਰ ਕਿਉਂ ਹੈ ਨਾ ਦਮਦਮੇ ਸਾਹਿਬ ਵਾਲੇ ਸਰੂਪ ਕਿਉਂ ਹੈ। ਇਹਦੇ ਵਿੱਚ ਹੈ ਸੋਰਠ ਮਹੱਲਾ 5ਵਾਂ, ਘਰ 3 ਦੁੱਪ ਦੇ 1 ਸਤਿਗੁਰ ਪ੍ਰਸਾਦ, ਇਉਂ ਹੈ ਪਾਠ ਸ਼ੁੱਧ ਸਮਝਣਾ।